ਦੀਵਾਨ ਬੜਾ ਹੱਸਿਆ। ਹਾਂਜੀ, ਫੂਕਾਂ ਮਾਰ ਮਾਰ ਕੇ ਕਿਲੇ ਉਡਾ ਦੇਗਾ, ਕੀ ਤੂੰ ਇਹ ਸੋਚਦਾ? ਬਖਸ਼ੀ ਕਹਿਣ ਲੱਗਾ, ਮੈਂ ਵੀ ਹੈਰਾਨ ਹਾਂ, ਸਮਝ ਕੰਮ ਨਹੀਂ ਕਰਦੀ। ਪਰ ਅਸ਼ਕੇ ਆਖੋ ਨਾ ਦਾਈਏ ਦੇ, ਕਿਹੋ ਜਿਹਾ ਦਾ ਦੱਸ ਰਿਹਾ? ਵਜ਼ੀਰ ਕਹਿਣ ਲੱਗਾ, ਨਿਹਰਾ ਦਾਈਆ, ਸਮਾਨ ਵੀ ਚਾਹੀਏ। ਬਖਸ਼ੀ ਵੀ ਕਹਿਣ ਲੱਗਾ, ਸਮਾਨ ਜੰਗ ਦੇ ਕਰ ਹੀ ਰਿਹਾ ਨਾ, ਟੂਣੇ ਟਾਮਲ ਦਾ ਤੇ ਨਹੀਂ ਕਰ ਰਿਹਾ। ਤੱਕ ਲਓ ਨਾ, ਭਗਾਣੀ ਵਿੱਚ ਫਤਿਹ ਸ਼ਾਹ ਨੇ ਸਮਾਨਾਂ ਵਾਲੇ ਨੇ, ਸਾਰਾ ਸਾਜ ਸਮਾਨ ਸੀ ਨਾ ਉਸਦੇ ਕੋਲ, ਤੇ ਵਿੱਚ ਜੰਨੇ ਗਏ ਭੀਮ ਚੰਦ ਨੇ ਤੇ ਹੋਰ ਸਾਰੇ ਰਾਜੇ ਨੇ ਜ਼ੋਰ ਲਾ ਹੀ ਲਿਆ ਨਾ। ਗੁਰੂ ਦੇ 500 ਪਠਾਨ ਚਾਕਰ ਉਹਨਾਂ ਰਾਜਿਆਂ ਨੇ ਨਖੇੜ ਵੀ ਲਏ, ਫੇਰ ਵੀ ਉਸੇ ਫੂਕਾਂ ਮਾਰਨ ਵਾਲੇ ਫਕੀਰ ਨੇ ਰਾਜਪੂਤਾਂ ਤੇ ਪਠਾਣਾਂ ਦੇ ਕਿਹੋ ਜਿਹੇ ਆਹੂ ਲਾਏ। ਨੀਤੀ ਸੀ ਉਸਦੀ ਕਮਾਲ, ਯੁੱਧ ਵਿਦਿਆ ਦੇ ਕਰਤਵ ਸਨ ਇਹ ਵੀ ਕਮਾਲ, ਜੰਗ ਦਾ ਢੰਗ ਸੀ ਨਿਰਾਲਾ। ਸੂਰਮੇ ਉਸਦੇ ਜਿੰਦ ਨੂੰ ਨਾ ਚੀਜ਼ ਸਮਝ ਕੇ ਜੂਝੇ ਸਨ। ਸੋ ਦੇਖੋ ਜਿੱਤਿਆ ਤੇ ਸਾਰੇ ਰਾਜੇ ਸ਼ਰਮਿੰਦੇ ਹੋ ਕੇ ਹਾਰੇ। ਪਤਾ ਜੀ ਨਾ ਕਿੰਨੇ ਕੁ ਰਾਜਿਆਂ ਦੀਆਂ ਸਤੀਆਂ ਦੇ ਮਨ ਉੱਥੇ ਬਣੇ ਹੋਏ ਹਨ। ਰਾਜਾ, ਹਾਂ ਕੁਛ ਕਰਾਮਾਤ ਤੇ ਖੇਲਦੀ ਉੱਥੇ, ਨਾਲੇ ਉਹ ਜਿੱਤੇ ਤਾਂ ਵਡਿਆਈ, ਹਾਰੇ ਤਾਂ ਫਕੀਰ ਦਾ ਕੀ ਗਿਆ? ਤੁੰਬਾ ਚਿਮਟਾ ਸਦਾ ਸਲਾਮਤ, ਅਸੀਂ ਰਾਜੇ ਹੋਏ, ਪੀੜੀਆਂ ਦੇ ਰਾਜ ਕੌਣ ਖਤਰੇ ਵਿੱਚ ਪਾਵੇ? ਸਾਡੀ ਜੋਖੂ ਹੈ ਬੜੀ। ਬਖਸ਼ੀ ਕਹਿਣ ਲੱਗਾ, ਹਜ਼ੂਰ ਸੱਚ ਫਰਮਾਇਆ ਨੇ, ਇਹੋ ਤਾਂ ਹੁਣ ਵਿਚਾਰ ਕਰ ਰਹੇ ਹਾਂ ਕਿ ਰਾਜ ਸਦਾ ਸਲਾਮਤ ਕਾਇਮ ਰਹੇ, ਦਾਇਮ ਰਹੇ। ਇੱਕ ਬੇਨਤੀ ਜੇ ਆਗਿਆ ਬਖਸ਼ੋ ਤਾਂ ਕਰਦਿਆਂ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੁੰਬੇ ਚਿਮਟੇ ਵਾਲਾ ਸਾਧ ਨਹੀਂ ਜੇ, ਮੈਂ ਇੱਕ ਵਾਰ ਸੂਹਾ ਹੋ ਕੇ ਪੌਂਟੇ ਸਾਹਿਬ ਵੇਖ ਆਇਆ, ਉਹ ਕੋਈ ਬਹੁਤ ਉੱਚੀ ਹਸਤੀ ਹੈ। ਵਜ਼ੀਰ ਕਹਿਣ ਲੱਗਾ, ਪਰ ਇਸ ਵੇਲੇ ਤਾਂ ਆਪਣੀ ਪਈ ਹੈ, ਭਾਈ ਸੋਚ ਵਿਚਾਰ ਕਰਕੇ ਕਿਸੇ ਸਿੱਟੇ ਤੇ ਆਈਏ। ਬਖਸ਼ੀ ਕਹਿਣ ਲੱਗਾ, ਤਿਆਰੀ ਤਾਂ ਝੱਟ ਕਰੀਏ, ਇਹ ਤਾਂ ਗੱਲ ਮੁਕਾਓ, ਫਿਰ ਅਲਫ ਖਾਨ ਨੂੰ ਫੱਥੇ ਮੰਮੇ ਕਿਵੇਂ ਕਰੀਏ, ਜਰਾ ਦੁਰੇਡੇ ਉਤਾਰੀਏ, ਫਿਰ ਜੰਗ ਕਰਨੀ ਹੈ ਕਿ ਸੁਲਾ, ਇਹ ਵੀ ਵਿਚਾਰ ਕਰ ਲਈਏ। ਬਿਜੜ ਵਾਲੀਏ ਨੂੰ ਸੱਦ ਕਰ ਲਈਏ, ਇੱਕ ਇੱਕ ਤੇ ਦੋ ਯਾਰਾਂ ਹੋ ਜਾਂਦੇ ਨੇ, ਜੇ ਕਹਿਲੂਰੀਆ ਰਲੇ ਤਾਂ ਗੁਰੂ ਨੂੰ ਵੀ ਬਾਂਹ ਬੇਲੀ ਬਣਾਵਾਂਗੇ। ਰਾਜਾ ਕਹਿਣ ਲੱਗਾ, ਠੀਕ ਹੈ, ਪਰ ਭੀਮ ਚੰਦ ਨੂੰ ਮਾਰਨ ਦਾ ਵੇਲਾ ਹੈ, ਉਸਦੀ ਹੈਂਕੜ ਨੀਵੀਂ ਹੋ ਜਾਏ, ਇਹ ਵੇਲਾ ਹੱਥੋਂ ਨਹੀਂ ਗਵਾਉਣਾ, ਸਭਨਾਂ ਨੇ ਇਸ ਤੇ ਵੀ ਸੋਚ ਵਿਚਾਰ ਕਰਨੀ ਹੈ। ਇਉਂ ਮਤੇ ਮਤਾਉਂਦੇ ਸਾਰੇ ਵਿਦਾ ਹੋ ਗਏ। ਮੇਲ ਵਾਲੀ ਗੱਲ ਵਿੱਚੇ ਰਹੀ, ਬਖਸ਼ੀ ਨੇ ਜਾ ਕੇ ਤਿਆਰੀ ਰੰਭ ਦਿੱਤੀ, ਫੌਜ ਕਿੰਨੀ ਕੁ ਸੂਈ ਵੰਡ ਕਰਕੇ ਥਾਂ ਥਾਂ ਲੱਗਣ ਦੇ ਹੁਕਮ ਦੇ ਦਿੱਤੇ। ਵਜ਼ੀਰ ਤੇ ਦੀਵਾਨ ਆਦਿਕ ਸਲਾਹ ਮਸ਼ਵਰੇ ਲਈ ਫਿਰ ਬੈਠ ਗਏ। ਕਾਂਗੜੇ ਤੋਂ ਕੁਝ ਕੁ ਮੀਲਾਂ ਦੀ ਵਿੱਥ ਤੇ ਅਲਫ ਖਾਂ ਦਾ ਡੇਰਾ ਆ ਪਿਆ ਤੇ ਉਹਦੇ ਤੰਬੂ ਵਿੱਚ ਕਟੌਚੀਏ ਦਾ ਵਜ਼ੀਰ ਆਇਆ ਹੋਇਆ। ਅਲਫ ਖਾਂ ਕਹਿਣ ਲੱਗਾ, ਵਜ਼ੀਰ ਸਾਹਿਬ ਆਈਏ, ਕੈਸੇ ਮਜਾਜ ਨੇ, ਅੱਛੇ ਤੋਂ ਹੈ ਨਾ? ਵਜ਼ੀਰ ਕਹਿਣ ਲੱਗਾ, ਆਪਦੀ ਮਿਹਰਬਾਨੀ ਹੈ ਜੀ, ਤਾਂ ਫਿਰ ਬੈਠੀਏ। ਅਲਫ ਖਾਂ ਨੇ ਕਿਹਾ, ਕਹੀ ਰਾਜਾ ਸਾਹਿਬ ਅੱਛੇ ਹਾਂ? ਵਜ਼ੀਰ ਕਹਿਣ ਲੱਗਾ, ਜੀ ਰੱਬ ਦੀਆਂ ਸੁੱਖਾਂ ਨੇ, ਰਹਿਮਤਾਂ ਨੇ, ਰੱਖਾਂ ਨੇ, ਸ਼ੁਕਰ ਹੈ। ਅਲਫ ਖਾਂ ਨੇ ਵੀ ਖਚਰੀ ਜੀ ਹਾਸੀ ਹੱਸੀ। ਵਜ਼ੀਰ ਕਹਿਣ ਲੱਗਾ, ਜੀ ਆਪ ਅੱਛੇ ਹੋ, ਬਾਲ ਬੱਚੇ ਅੱਛੇ ਹਨ, ਸਭ ਖੈਰੀਅਤ ਹੈ ਨਾ? ਅਲਫ ਖਾਂ ਕਹਿਣ ਲੱਗਾ, ਸ਼ੁਕਰ ਹੈ ਅੱਲਾ ਦਾ, ਸਭ ਖੈਰ ਹੈ। ਵਜ਼ੀਰ ਕਹਿਣ ਲੱਗਾ, ਵੀ ਆਪ ਨੂੰ ਰਸਤ ਪਾਣੀ, ਘਾਹ ਪੱਠਾ ਸਭ ਠੀਕ ਪਹੁੰਚ ਗਿਆ ਨਾ, ਕੋਈ ਖੇਚਲ ਤਾਂ ਨਹੀਂ ਹੋਈ? ਅਲਫ ਖਾਂ ਕਹਿਣ ਲੱਗਾ, ਨਹੀਂ, ਆਪ ਦੇ ਅਹਿਲਕਾਰ ਬਹੁਤ ਅੱਛੇ ਹਨ, ਸਭ ਪ੍ਰਬੰਧ ਠੀਕ ਹੋ ਗਏ ਹਨ। ਵਜ਼ੀਰ ਸਾਹਿਬ ਕਹਿਣ ਲੱਗੇ, ਹੁਣ ਕਹੀਏ ਗੱਲ ਕਿਸ ਤਰ੍ਹਾਂ ਦੀ ਹੈ? ਕੱਲ ਆਪਦਾ ਅਹਿਲਕਾਰ ਕਹਿ ਗਿਆ ਸੀ ਕਿ ਅਸਾਂ ਜੰਗ ਨਹੀਂ ਕਰਨਾ, ਤੇ ਦੋਸਤਾਨਾ ਵਰਤਾਓ ਵਰਤਣਾ ਹੈ। ਅਸੀਂ ਵੀ ਉਮੀਦ ਕਰਦੇ ਹਾਂ ਕਿ ਆਪਨੇ ਜੋ ਫੈਸਲਾ ਲਿਆ ਹੋ, ਹਜ਼ਰਤ ਸਲਾਮਤ ਚਾਹੁੰਦੇ ਹਨ ਕਿ ਬਿਨਾਂ ਤਲੁਕਾਤ ਵਿਗਾੜੇ ਦੇ ਮਾਮਲਾ ਨਿਪਟਾ ਲਿਆ ਜਾਣਾ ਚਾਹੀਦਾ। ਵਜ਼ੀਰ ਵੀ, ਹਾਂ ਹਜ਼ਰਤ ਤੇ ਆਪ ਦੀ ਮਿਹਰਬਾਨੀ ਹੈ, ਅਸਾਂ ਇਹੋ ਖਿਆਲ ਪੱਕਾ ਕਰਕੇ ਆਪ ਨੂੰ ਦੋਸਤਾਨਾ ਅਗਵਾਨੀ ਦਿੱਤੀ ਹੈ। ਹੁਣ ਆਪ ਵੀ ਕੁਝ ਉਸੇ ਵਰਤਾਓ ਨੂੰ ਵਰਤੋਗੇ ਤਾਂ ਕਾਰਜ ਰਾਸ ਹਨ। ਅਸਾਂ ਜੋ ਕੁਝ ਦੇਣਾ ਹੈ ਸੋ ਦੇਣਾ ਹੀ ਹੈ, ਦੇਣਾ ਨਾ ਨਹੀਂ ਹੈ। ਗੱਲ ਇਤਨੀ ਕਹਿ ਕਿ ਵੇਖੋ ਨਾ, ਮੌਸਮੀ ਕਾਲ ਪਿਆ ਹੈ, ਮਾਮਲੇ ਉਗਰਾਏ ਨਹੀਂ ਗਏ, ਕੁਝ ਆਪਸ ਵਿੱਚ ਵਿਚਾਰ ਕਰਕੇ ਵੱਧ ਘੱਟ ਕਰਕੇ ਤੁਸੀਂ ਵੀ ਖੁਸ਼ ਹੋਵੋ, ਅਸੀਂ ਵੀ ਵਸਦੇ ਰਹੀਏ। ਅਲਫ ਖਾਂ ਕਹਿਣ ਲੱਗਾ, ਮੈਂ ਉਸ ਤੋਂ ਵੱਧ ਕੁਝ ਨਹੀਂ ਮੰਗਦਾ, ਜੋ ਕੁਝ ਤੁਸੀਂ ਦੇਣਾ ਆਪਣੀ ਸਮਰੱਥਾ ਅਨੁਸਾਰ ਦਿਓ, ਕਿਉਂਕਿ ਰਾਜਾਂ ਦਾ ਕੰਮ, ਰਾਜ ਘਰਾਣਿਆਂ ਦੇ ਖਰਚੇ, ਇਹ ਤੇ ਤੁਸੀਂ ਵੀ ਜਾਣਦੇ ਹੋ। ਵਜ਼ੀਰ ਕਹਿਣ ਲੱਗਾ, ਠੀਕ ਹੈ ਜੀ, ਬਸ ਅਸੀਂ ਥੋੜੀ ਜਿਹੀ ਛੋਟ ਚਾਹੁੰਦੇ ਹਾਂ। ਅਲਫਾ ਕਹਿਣ ਲੱਗਾ, ਪਰ ਇਹ ਗੱਲ ਹੈ ਔਖੀ, ਆ ਹਜ਼ਰਤ ਸ਼ਾਇਦ ਨਾ ਮੰਨਣ, ਤੇ ਮੈਂ ਸ਼ਰਤ ਕਿਵੇਂ ਤੋੜਾਂ? ਵਜ਼ੀਰ ਕਹਿਣ ਲੱਗਾ, ਸਮੇਂ ਦੀ ਹਾਲਤ ਵਿਚਾਰ ਕੇ ਹਮਦਰਦੀ ਦਾ ਵਰਤਾਓ ਕਰ ਲੈਣਾ ਚਾਹੀਦਾ ਹੈ। ਕੀਤੀਆਂ ਹੋਈਆਂ ਸ਼ਰਤਾਂ ਨੂੰ ਕਦੇ ਨਹੀਂ ਭਰਨਾ, ਪਰ ਫਿਰ ਵੀ ਇਹਨਾਂ ਵਿੱਚ ਥੋੜੀ ਲਚਕ ਤੇ ਰੱਖਣੀ ਚਾਹੀਦੀ ਹੈ ਨਾ। ਤੁਹਾਡੇ ਅਖਤਿਆਰ ਵਿੱਚ ਸਭ ਕੁਝ ਹੈ, ਤੁਸੀਂ ਚਾਹੋ ਤੇ ਕਰ ਸਕਦੇ ਹੋ, ਹਜ਼ਰਤ ਨੂੰ ਵੀ ਸਮਝਾ ਸਕਦੇ ਹੋ, ਮਨਾ ਸਕਦੇ ਹੋ। ਅਲਫਕਾ ਕਹਿਣ ਲੱਗਾ, ਇਸ ਤਰ੍ਹਾਂ ਜੇ ਮੈਂ ਛੋਟਾ ਕਰ ਲੱਗਾ ਤਾਂ ਫਿਰ ਸਾਰੇ ਪਹਾੜੀ ਇਲਾਕੇ ਵਿੱਚੋਂ ਕੀ ਲੈ ਕੇ ਜਾਵਾਂਗਾ, ਆਪਣੇ ਮਾਲਕ ਨੂੰ ਕਿਹੜਾ ਮੂੰਹ ਦਿਖਾਵਾਂਗਾ? ਵਜ਼ੀਰ ਕਹਿਣ ਲੱਗਾ, ਤੁਸੀਂ ਅਸਾਂ ਨਾਲ ਤਾਂ ਵਰਤੋਂ ਖਾਂ ਵਰਤਨ ਸਲੂਕ ਦੀ, ਅਸੀਂ ਤੁਹਾਨੂੰ ਦੋਸਤ ਹੋ ਕੇ ਮਿਲੇ ਹਾਂ, ਜੋ ਆਕੜੇ ਉਸ ਤੋਂ ਸਾਰਾ ਲਓ, ਸਗੋਂ ਦੂਣਾ ਲਓ, ਨਾਲ ਚੱਕੀ ਵੀ ਭਰਾਓ। ਅਲਫਾ ਕਹਿਣ ਲੱਗਾ, ਵਜ਼ੀਰ ਸਾਹਿਬ, ਬਾਤ ਸਾਫ ਸਾਫ ਇਹ ਹੈ ਕਿ ਕੋਈ ਤੁਸੀਂ ਵੀ ਕਦਮ ਅੱਗੋ ਵਧੋ, ਮੈਂ ਫਿਰ ਰਿਆਇਤ ਕਰ ਦਿਆਂ। ਫਰਜ਼ ਕਰੋ ਮੈਂ ਤੁਹਾਡੀ ਗੱਲ ਮੰਨ ਲਵਾਂ, ਜਿੰਨੇ ਕੁ ਮੇਰੇ ਵਾਸ ਵਿੱਚ ਹੋਵੇ, ਫਿਰ ਤੁਸੀਂ ਕੀ ਕਰੋਗੇ? ਵਜ਼ੀਰ ਕਹਿਣ ਲੱਗਾ ਕਿ ਤੁਹਾਡੀ ਮਦਦ, ਹਰ ਤਰ੍ਹਾਂ ਦੀ ਮਦਦ ਕਰਾਂਗੇ। ਮਸਲਨ? ਵਜ਼ੀਰ ਕਹਿਣ ਲੱਗਾ, ਮਸਲਨ ਤੁਸੀਂ ਸਾਡੇ ਨਾਲ ਵੱਧ ਤੋਂ ਵੱਧ ਅੱਧੇ ਤੱਕ ਰਿਆਇਤ ਕਰ ਦਿਓ, ਬਾਕੀ ਜੋ ਅੱਧੀ ਛੋਟ ਕਰ ਦਿਓਗੇ ਨਾ, ਅਸੀਂ ਤੁਹਾਡੇ ਨਾਲ ਰਲਾਂਗੇ, ਤੁਸੀਂ ਅੱਗੇ ਵਧੋ। ਜੇ ਤੁਹਾਨੂੰ ਕਿਤੇ ਸਾਡੀ ਮਦਦ ਦੀ ਲੋੜ ਪਵੇ ਤਾਂ ਅਸੀਂ ਤੁਸਾਂ ਵੱਲੋਂ ਹੋ ਕੇ ਨਾ ਮੰਨਣ ਵਾਲੇ ਨਾਲ ਲੜਾਂਗੇ। ਅਲਫਕਾ ਕਹਿਣ ਲੱਗਾ, ਸ਼ਾਬਾਸ਼, ਇਹ ਤੁਹਾਡੀ ਨੀਤੀ ਬਹੁਤ ਵਧੀਆ, ਬਹੁਤ ਖੁਸ਼ੀ ਹੋਈ, ਪਰ ਕੁਝ ਹੋਰ ਮਦਦ ਚਾਹੀਏ। ਹਜ਼ੂਰ ਕਿਸ ਤਰ੍ਹਾਂ ਦੀ? ਵਜ਼ੀਰ ਨੇ ਪੁੱਛਿਆ। ਅਲਫਕਾ ਕਹਿਣ ਲੱਗਾ, ਕੋਈ ਤਦਬੀਰ ਦੱਸੋ ਕਿ ਜਿਸ ਨਾਲ ਛੇਤੀ ਕੰਮ ਹੋ ਜਾਵੇ, ਤੁਸਾਂ ਦੀ ਦੋਸਤੀ ਦਾ ਲਾਭ ਸਰੀਰ ਕੁਝ ਨਿਕਲੇ। ਵਜ਼ੀਰ ਖਾਨ ਕਹਿੰਦਾ, ਹਾਂ। ਵਜ਼ੀਰ ਆਖਣ ਲੱਗਾ, ਹਾਂ ਇਹ ਭੇਦ ਦੀ ਗੱਲ ਦੱਸ ਦਿਆਂਗਾ, ਤੇ ਇੱਕ ਗੱਲ ਹੋਰ, ਸਾਡੇ ਨਾਲ ਡਿੱਗੜ ਵਾਲੀਆ ਦਿਆਲ ਚੰਦ ਰਾਜਾ ਵੀ ਹੈ, ਦੋਵੇਂ ਰਾਜੇ ਆਪ ਦੇ ਮਦਦਗਾਰ ਹੋਣਗੇ, ਪਰ ਦੋਹਾਂ ਤੋਂ ਆਪ ਨੇ ਅੱਧ ਲੈ ਕੇ ਫੈਸਲਾ ਕਰ ਦੇਣਾ, ਤੇ ਬਾਕੀ ਸਾਡੀ ਫੌਜ ਤੁਹਾਡੇ ਨਾਲ ਹੋਏਗੀ। ਬਹੁਤ ਖੂਬ, ਬਹੁਤ ਅੱਛਾ, ਵਜ਼ੀਰ ਖਾਂ ਬੋਲਿਆ। ਵਜ਼ੀਰ ਬੋਲਿਆ, ਫਿਰ ਹੋਇਆ ਫੈਸਲਾ? ਖਾਂ ਕਹਿਣ ਲੱਗਾ, ਹਾਂ ਮੇਰੇ ਵੱਲੋਂ ਫੈਸਲਾ। ਵਜ਼ੀਰ ਕਹਿਣ ਲੱਗਾ, ਫਿਰ ਕੌਲ ਦਿਓ, ਇਕਰਾਰ ਕਰੋ। ਅਲਫਖਾਂ ਹੱਥ ਵਧਾ ਕੇ ਅੱਲਾ ਦੇ ਨਾਮ ਤੇ ਕੌਲ ਦਿੱਤਾ ਤੇ ਇਕਰਾਰ ਕੀਤਾ ਕਿ ਮੈਂ ਅੱਧੇ ਖਰਾਜ ਤੋਂ ਦੋਹਾਂ ਰਾਜਿਆਂ ਨੂੰ ਛੱਡ ਦੇਵਾਂਗਾ, ਦੋਹਾਂ ਰਾਜਿਆਂ ਨੇ ਮੇਰੀ ਮਦਦ ਕਰਨੀ ਹੈ ਹਰ ਤਰ੍ਹਾਂ ਪਹਾੜੀ ਰਾਜਿਆਂ ਨਾਲ ਨਿਪਟਣ ਵਿਚ ਤੇ ਭੇਦ ਦੱਸਣਾ ਛੇਤੀ ਕੰਮ ਮੁੱਕਣ ਦਾ, ਕਿ ਸ਼ਰੀਕੇ ਜੰਗ ਰਹਿਣਾ, ਜੇ ਲੋੜ ਪਵੇ ਤਾਂ ਫਿਰ ਤੁਸੀਂ ਮੇਰੀ ਪੂਰੀ ਮਦਦ ਕਰਨਾ। ਵਜ਼ੀਰ ਹੱਥ ਘੁੱਟ ਕੇ ਕਹਿਣ ਲੱਗਾ, ਮੈਂ ਨੇਮ ਕਰਦਾ ਹਾਂ ਕਿ ਸੌਖਾ ਰਾਹ ਦੱਸਾਂਗਾ ਜਿਸ ਨਾਲ ਮਾਮਲਾ ਉਗਰਾਇਆ ਜਾ ਸਕੇ, ਰਸਤ, ਰੁਪਏ, ਫੌਜ, ਸਮਾਨ, ਇਹ ਯੁੱਧ ਵਿਚ ਵਰਤੋਂ ਜਾਣ ਵਾਲੀ ਹਰ ਮਦਦ ਇਹ ਮੇਰੇ ਜੁੰਮੇ। ਇਹ ਦੋਵੇਂ ਰਾਜੇ ਆਪਦੇ ਨਾਲ ਹਮਰਕਾਬ ਹੋਣਗੇ, ਉਗਰਾਈ ਵੀ ਦੇਣਗੇ ਤੇ ਕਰਵਾਉਣਗੇ ਵੀ। ਸਲਾਮਾਂ ਅਲੈ ਕਿਵੇਂ ਕਰਕੇ ਵਜ਼ੀਰ ਸਾਹਿਬ ਚਲੇ ਗਏ ਤੇ ਫਿਰ ਵਾਪਸ ਆਏ, ਰੁਪਈਆਂ ਦੀਆਂ ਥੈਲੀਆਂ ਅੱਗੇ ਧਰੀਆਂ ਤੇ ਫੈਸਲੇ ਦੀ ਰਸੀਦ ਲਿਖੀ ਜਾਣ ਲੱਗੀ। ਉਸ ਵੇਲੇ ਅਲਫ ਖਾਨ ਨੇ ਕਿਹਾ, ਉਹ ਤਦਬੀਰ? ਵਜ਼ੀਰ ਕਹਿਣ ਲੱਗਾ, ਥੋੜਾ ਵੱਖਰੇ ਹੋਈਏ। ਪਾਸੇ ਆ ਕੇ ਦੋਵੇਂ ਤੰਬੂ ਦੇ ਅੰਦਰਲੇ ਹਿੱਸੇ ਵਿਚ ਚਲੇ ਗਏ। ਪਰ ਅਲਫ ਖਾਨ ਕਹਿਣ ਲੱਗਾ, ਦੱਸੋ। ਵਜ਼ੀਰ ਨੇ ਉੱਤਰ ਦਿੱਤਾ, ਸਭ ਤੋਂ ਵੱਡਾ ਰਾਜਾ ਸਾਡੇ ਵਿਚ ਭੀਮ ਚੰਦ ਕਹਿਲੂਰੀਆ, ਆਪ ਇੱਕੋ ਉਸੇ ਕੋਲੋਂ ਮੰਗੋ, ਤੁਹਾਡੀ ਪੂਰਤੀ ਹੋ ਜਾਏਗੀ। ਜੇ ਦੇਵੇ ਤਾਂ ਵਾਹ ਵਾਹ, ਫਿਰ ਕੋਈ ਰਾਜਾ ਨਹੀਂ ਅੜੇਗਾ, ਸਾਰੇ ਦੇ ਸਾਰੇ ਦੇਣਗੇ। ਤੇ ਜੇ ਉਹ ਅੜਿਆ ਤਾਂ ਯੁੱਧ ਕਰੋ, ਸਾਡੀ ਤੇ ਬਿੱਜੜ ਵਾਲੀ ਦੀ ਤੇ ਤੁਹਾਡੀ ਫੌਜ ਰਲ ਕੇ ਉਸ ਨੂੰ ਹਰਾਏਗੀ, ਜਿੱਤ ਕੇ ਮਾਮਲਾ ਲੈ ਲੋ, ਤਾਂ ਬਾਕੀ ਸਾਰੇ ਭੈਭੀਤ ਹੋ ਜਾਣਗੇ, ਕੋਈ ਯਤਨ ਕਰਨ ਦੀ ਲੋੜ ਨਹੀਂ, ਆਪੇ ਹੀ ਆ ਕੇ ਮਾਮਲੇ ਦੇ ਜਾਣਗੇ, ਕਿਸੇ ਹੋਰ ਨਾਲ ਲੜਨ ਦੀ ਲੋੜ ਹੀ ਨਹੀਂ ਪਏਗੀ। ਅਲਫ ਖਾਂ ਕਹਿਣ ਲੱਗਾ, ਬਹੁਤ ਖੂਬ, ਵਜ਼ੀਰ ਸਾਹਿਬ ਆਪ ਸਲਤਨਤ ਦੇ ਦਿਲੀ ਖੈਰ ਖਵਾ ਹੋ, ਮੈਂ ਆਪਦਾ ਬੜਾ ਮਸ਼ਕੂਰ ਹਾਂ। ਅੰਦਰੋਂ ਟੁਰ ਕੇ ਤੰਬੂ ਦੇ ਬਾਹਰਲੇ ਦਲਾਨ ਵਿਚ ਆ ਗਏ, ਰਸੀਦ ਪੱਤਾ ਲਿਖਿਆ ਗਿਆ, ਦਸਤਖਤ ਹੋ ਗਏ। ਵਜ਼ੀਰ ਸਾਹਿਬ ਫੈਸਲਾ ਕਰਕੇ ਆਪਣੀ ਰਿਆਸਤ ਬਿਨਾਂ ਇਕ ਕਤਰਾ ਖੂਨ ਦੇ ਵਹਾਏ ਬਚਾ ਕੇ ਲੈ ਗਏ। ਇਸੇ ਰੋਹ ਵਿਚ ਵਿਦਾ ਹੋਏ ਤੇ ਮਗਰੋਂ ਅਲਫ ਖਾਨ ਨੇ ਆਪਣੇ ਮਤਹਿਤਾਂ ਨਾਲ ਗੱਲ ਕੀਤੀ, ਦੇਖੀ ਨੇ ਮੈਂ ਹਿੰਦੀਆਂ ਦੀ ਕੁਤਾਹ, ਬਸ ਇਹਨੂੰ ਅੱਗੇ ਨਹੀਂ ਸੋਚ ਸਕਦੇ, ਇਹੀ ਰਾਜ ਭੇਦ ਹੈ ਇਹਨਾਂ ਲੋਕਾਂ ਦੇ ਖੁਆਰ ਰਹਿਣ ਦਾ ਔਰ ਸਾਡੇ ਫਤਿਹਮੰਦ ਹੋਣ ਦਾ। ਹਰੇਕ ਨੂੰ ਆਪਣੀ ਗਰਜ ਹੈ, ਆਪਣੀ ਗਰਜ ਲਈ ਭਾਈ ਭਾਈ ਦਾ ਗਲਾ ਕੱਟਦਾ ਹੈ। ਖੁਦਾ ਪ੍ਰਸਤਾ ਤੇ ਅੱਲਾ ਦੀ ਰਹਿਮਤ ਹੈ, ਇਹਨਾਂ ਬੁੱਤ ਪ੍ਰਸਤਾ ਤੇ ਇਹਨਾਂ ਦੀ ਨਾਰਾਜ਼ਗੀ ਹੈ, ਉਸੇ ਨਾਰਾਜ਼ਗੀ ਦਾ ਇਹ ਸੂਰਤ ਹੈ। ਖੁਦਗਰਜੀ, ਬੇਈਮਾਨੀ ਔਰ ਆਪਣਿਆਂ ਨਾਲ ਬੇਗਾਨਗੀ ਅਸਮਾਨ ਵੱਲ ਤੱਕ ਕੇ, ਯਾ ਖੁਦਾ ਤੇਰੀ ਮਿਹਰ ਹੈ। ਅਹਿਲਕਾਰ ਕਹਿਣ ਲੱਗਾ, ਅਲਹਮਦੁਲਿਲਾ, ਸ਼ੁਕਰ ਹੈ, ਮੁਸ਼ਕਲ ਆਸਾਨ ਹੋਈ, ਸ਼ੈਤਾਨ ਇਹਨਾਂ ਕਾਫਰਾਂ ਨੂੰ ਹੋਰ ਗੁਮਰਾਹ ਕਰੇ, ਇਸ ਤਰ੍ਹਾਂ ਇਹ ਸਾਡੇ ਅਧੀਨ ਵੀ ਰਹਿਣ ਔਰ ਸਾਡੇ ਮਦਦਗਾਰ ਵੀ ਬਣੇ ਰਹਿਣ। ਬਿਲਾਸਪੁਰ ਦੇ ਰਾਜ ਭਵਨ ਵਿੱਚ ਰਾਜਾ ਭੀਮ ਚੰਦ ਬੈਠਾ ਰਿਆਸਤ ਦਾ ਕੰਮ ਦੇਖ ਰਿਹਾ ਸੀ ਕਿ ਇਹਨੇ ਨੂੰ ਚੋਬਦਾਰ ਆਇਆ, ਆ ਕੇ ਪ੍ਰਣਾਮ ਕੀਤੇ, ਸਰਕਾਰ ਜੁਗ ਜੁਗ ਜੀਓ। ਬਾਹਰ ਅਲਫ ਖਾਂ ਦਾ ਦੂਤ ਆਇਆ ਹੈ ਤੇ ਇਸ ਵੇਲੇ ਆਪ ਜੀ ਨਾਲ ਮੁਲਾਕਾਤ ਦਾ ਚਾਹਵਾਨ ਹੈ।